गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक रचना सिरलेख है, लेख है एक गल। उस सारे दा यही मूल है जो असी मूर्खा वांग गुरु दे मन विचों पालदे हाँ। कि असी सिवाय अग्ञानता ते मिरग तृष्णा दे भरम हेठ नहीं, जिमें कि रेगिस्तान दी चमक विचों पानी दी आस ते हिरन चुंगियां भरदा दिसाउंदा है। इस तरह असी बद्धे होए हाँ। असी कदों आज़ाद होवांगे? अपने स्वै भरमां वहमां विच बजिया रहना ही महान दुख दा कारण है। जे कोई जालम सानू नूड़दा है तां उस वलों दित्ते गए तसीहां ते असी नक मूँह चढ़ा सकते हाँ, पर साडे अपने स्वै बंधन कितने दुखांतक हन। मैं तां समझ लिया है, पर की तुसी भी जान गए हो? जदों मेरे अपने कमरे विच हनेरा है तां सब तों वड्डा रूहानी कारज आकाश तों तारे लियाउण दी बजाए कमरे विच इक दीवा जगा के हनेरा दूर करन विच है। ओ इस्त्री जो सवेरे घर नूं बुहारदी है, शाम नूं दीवा जगाउंदी है अते चुल्हे कोल बैठी बच्चियां नूं, इत्थों तक के बच्चियां दे बाप नूं जो उस लई मनुख दा जेठा पुत्तर है, नूं रोटी लई उडीकदी है, जीवन पथ ते सिमरन दी अजेही शांति खिलेरदी है जो सदीवी है, जीवन बख्शदी है। अज दे फिल्म स्टार दी टुटते तारे वर्गी विज्ञाना वाली चात विच मेरी कोई दिलचस्पी नहीं। उसनू एक कलाकार कहा जाता है, पर जिमें कि मैं पहला कहा है, गुरु नानक दे सिमरन ने लोकां दे उस माप ते मियार विच अजे कोई तब्दीली नहीं कीती जिस नाल वो अपनी अंतरीव मंजिल का जायजा लाउंदे हन। थिएटर, नाटक अते सिनेमा ओ कलावां नहीं जो जीवन दिंदियां हन, ओ इसनू खत्म कर दियां हन। वो मनुखी शख्सियत नू आतिशबाजी का रूप दे देंदियां हन। वो लोकां दे रेखा गणित वर्गे मना दे कारज अते साहित्य हन। रोमन अते बरतानिया वर्गियां सल्तनतां बणाउंदियां कौमां ही केवल जिहा संगीतात्मक प्रतिभाशाली व्यक्ति हन अते हो सकते हन, जिन्हां दी जमीर सिर्फ भरम दा जाल बुणन ते लगी है। एक जाति दे तौर ते वो कोई दैवी रागात्मक साहित्य जिहा कि जीवन दान देन दी बाइबल देन दे योग नहीं। ये उचेरे जीवन दी सुभागी पकड़ है जदों कि असी अनजाण ही ब्रह्मंडी मन नाल जुड़े होंदे हाँ। ब्रह्मंडी हमदर्दी जां ज्ञान तो वांझे मना द्वारा पैदा कीता साहित्य ते हुनर केवल आरजी बौद्धिक दिलचस्पी वाला हुंदा है जो साड़ी अंदरूनी आत्मक अमीरी दे जीवन तत् नूं खर्च करन दी साड़ी समर्था अनुसार घटदी ते वधदी रहिंदी है। बौद्धिक दिलचस्पी ते खुशी नूं उत्तेजित करन लई सब लोकां पास रेखा गणितमई चेतनता है, उन्हां पास ब्रह्मंडी चेतनता वाला साहित्य भी है जेड़ा भावें घट चमकदार, घट जुड़िया, घट गुंजलदार, चुस्त प्रगटा वाला है पर जीवनदायक जरूर है। नवी टेस्टमेंट खास करके ईसा मसीह दे प्रसिद्ध शब्दां विच वो अद्भुत गुण हन जो पच्छम दे किसी भी कवि जां वार्तक लिखारी विच नहीं। मैं जो शब्द पूर्वी कावी दी आत्मा विच कहे हन फिर दोहराउंदा हाँ कि बाइबल दे शब्दां तो छुटता पच्छम दे लोक रूहानी भुख नाल मर जांदे। अपने बीमार बच्चे दे मंजे पास बैठी बाइबल पढ़ रही नेक दिल मां मोतियां वांग डलक दे अथरुआं वाली अखां उतार चुकदी है तां ओ जीवंदी जागदी मैरी प्रतीत हुंदी है। मौत अते मायूसी, जीवन दा ए दुख दर्द शेक्सपियर जां स्विंथरन, कीट्स जां शैले विच किते नहीं मिलता। उन्हां नूं गोडे टेक के ईसा मसीह दे चरण चुमणे चाहीदे हन। जे ओ मनुख हन ਤਾਂ ਉਹਨਾਂ ਨੂੰ ਉਸਦੇ ਚਰਨਾਂ 'ਤੇ ਮਲਮ ਲਾ ਕੇ ਆਪਣੇ ਕੇਸਾਂ ਨਾਲ ਉਸਦੀ ਮਾਲਿਸ਼ ਕਰਨੀ ਚਾਹੀਦੀ ਹੈ। ਜਿਹੜਾ ਸਾਹਿਤ ਉਹਨਾਂ ਸਿਰਜਿਆ ਹੈ ਉਹ ਤਾਂ ਬੱਚਿਆਂ ਦੀ ਬੜਬੜ ਵਰਗਾ ਹੈ। ਮੈਂ ਜਾਂਗਲੀ ਜਾਂ ਪਾਗਲ ਸਮਝਿਆ ਜਾਵਾਂ, ਪਰ ਇਹਨਾਂ ਸਾਰਿਆਂ ਦੀ ਪ੍ਰਤਿਭਾ ਵਿੱਚ ਅਜਿਹਾ ਗੁਣ ਨਹੀਂ ਜਿਸ ਦਾ ਮੈਂ ਨਾਮ ਨਾ ਲੈ ਸਕਾਂ, ਸਗੋਂ ਕੇਵਲ ਸੁਝਾਅ ਦੇ ਸਕਾਂ। ਅਸਾਂ ਸਿੱਖਾਂ ਪਾਸ ਗੁਰੂ ਗ੍ਰੰਥ ਉਹ ਪੁਸਤਕ ਹੈ ਜਿਸ ਦੇ ਟਾਕਰੇ ਦੀ ਕੋਈ ਪੁਸਤਕ ਪ੍ਰਾਚੀਨ ਵੇਦਾਂ ਤੋਂ ਲੈ ਕੇ ਅੱਜ ਦੀਆਂ ਕਿਰਤਾਂ ਤੱਕ ਨਹੀਂ, ਕਿਉਂਕਿ ਭਾਰਤ ਵਿੱਚ ਗੁਰੂ ਨਾਨਕ ਵਰਗੇ ਬ੍ਰਹਿਮੰਡੀ ਮਨ ਅਤੇ ਗੁਣਾਂ ਵਾਲਾ ਕੋਈ ਵੀ ਨਹੀਂ ਹੋਇਆ। ਉਹ ਸਦਾਚਾਰੀ ਕੁਦਰਤ ਦਾ ਮੁਜੱਸਮਾ ਹੈ, ਉਹ ਕੋਈ ਭਾਸ਼ਣ ਜਾਂ ਗੀਤ ਨਹੀਂ, ਸਗੋਂ ਸਦਾਚਾਰਕ ਬ੍ਰਹਿਮੰਡ ਹੈ। ਉਹ ਪੂਰਨ ਆਤਮਾ ਹੈ, ਉਸਦੇ ਲੋਕਾਂ ਅਤੇ ਵਸਤਾਂ ਜੋ ਇੱਕ ਦੂਜੇ ਨੂੰ ਆਰ ਪਾਰ ਕਰਦੀਆਂ ਹਨ ਅਤੇ ਅਣਗਿਣਤ ਛੋਟੇ ਛੋਟੇ ਨੁਕਤਿਆਂ 'ਤੇ ਇੱਕ ਦੂਜੇ ਵੱਲ ਆਉਂਦੀਆਂ ਅਤੇ ਇੱਕ ਦੂਜੇ ਨੂੰ ਕੱਟਦੀਆਂ ਵਿਚਾਰਧਾਰਾਵਾਂ ਸੰਬੰਧੀ ਵਿਚਾਰਾਂ ਵਿੱਚ ਮਹਾਨ ਵਿਰੋਧ ਹੈ। ਜੋ ਹੁਣੇ ਕਰਮ ਦੀ ਫਿਲਾਸਫੀ ਨੂੰ ਮੰਨਦੀਆਂ ਹਨ ਅਤੇ ਦੂਜੇ ਪਲ ਬਰਫ਼ ਦੇ ਪੂਰੇ ਪੂਰੇ ਗੋਲੇ ਵਾਂਗ ਤੋੜ ਸੁੱਟਦੀਆਂ ਹਨ। ਹੁਣ ਇਸ ਨੂੰ ਸੱਚ ਮੰਨਣਾ ਅਤੇ ਫਿਰ ਕਹਿਣਾ ਇਹ ਸੱਚ ਨਹੀਂ। ਇਸ ਤਰ੍ਹਾਂ ਕਰਦਿਆਂ ਲਮਹਿਆਂ ਤੋਂ ਦਿਨ, ਦਿਨ ਤੋਂ ਸਾਲ, ਸਾਲਾਂ ਤੋਂ ਯੁੱਗ ਬੀਤ ਜਾਂਦੇ ਹਨ, ਪਰ ਇੱਕ ਰੰਗੀਨ ਕਰਤਾਰੀ ਅਵਸਥਾ ਭਾਵ ਦੂਜੇ ਪਲ ਬਦਲ ਜਾਂਦੀ ਹੈ ਅਤੇ ਉਹ ਹੋਰ ਵੀ ਤਾਜ਼ਾ ਅਤੇ ਨਵੇਂ ਗੁਰੂ ਗ੍ਰੰਥ ਦੇ ਵਿਚਾਰਾਂ ਅਤੇ ਸ਼ਬਦਾਂ ਨੂੰ ਇੱਕ ਵਿਸ਼ਵ ਵਿਆਪੀ ਰੰਗਣ ਦੇ ਦਿੰਦੀ ਹੈ। ਜੋ ਵਿਸ਼ਲੇਸ਼ਣ ਸੰਬੰਧੀ ਜਾਂ ਵਿਸ਼ਲੇਸ਼ਣ ਕਰਕੇ ਉਸਨੂੰ ਸਮਝਣ ਦੇ ਯਤਨਾਂ ਨੂੰ ਨਿਸ਼ਫਲ ਬਣਾ ਦਿੰਦੀ ਹੈ। ਸ਼ਬਦਾਂ ਤੋਂ ਉਹਨਾਂ ਦੇ ਅਰਥਾਂ ਤੋਂ ਪਰੇ ਇਸ ਦੀ ਸਾਰੀ ਰੂਪ ਰੇਖਾ ਚੱਲਦੀ ਹੈ ਅਤੇ ਅਨਹਦ ਸ਼ਬਦ ਰਾਹੀਂ ਰੂਹ ਨੂੰ ਕੀਲ ਲੈਂਦੀ ਹੈ ਅਤੇ ਅੰਦਰਲੇ ਨੂੰ ਵਸ ਵਿੱਚ ਕਰਕੇ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਹੁਣ ਤੱਕ ਤਾਂ ਮੈਂ ਅੱਜ ਕੱਲ੍ਹ ਦੇ ਨਿਕੰਮਿਆਂ ਦੇ ਬੌਧਿਕ ਅਤੇ ਕੇਵਲ ਵਿਸ਼ਲੇਸ਼ਣ ਆਤਮਿਕ ਸੰਸਿਆਂ ਦਾ ਸ਼ਿਕਾਰ ਰਿਹਾ ਹਾਂ, ਜੋ ਵਿਹਲੇ ਬਹਿ ਕੇ ਫਜ਼ੂਲ ਦੀ ਬਹਿਸ ਕਰੀ ਜਾਂਦੇ ਹਨ ਕਿ ਗੁਰੂ ਦੇ ਸ਼ਬਦ ਨੂੰ ਜਪੀ ਜਾਣਾ ਇੱਕ ਮਕਾਨਿਕੀ ਗੱਲ ਹੈ। ਪਰ ਮੇਰਾ ਹੁਣ ਵੀ ਵਿਸ਼ਵਾਸ ਹੈ ਕਿ ਮੁਰਦਾ ਹੋ ਚੁੱਕੇ ਅਣਰੰਗੇ ਭਾਈ ਮੁਲਾਣੇ ਅਤੇ ਧਰਮ ਸ਼ਾਸਤਰੀ ਅਜਿਹਾ ਹੀ ਕਹਿੰਦੇ ਹਨ, ਪਰ ਜਦੋਂ ਗੁਰੂ ਦਾ ਨਿੱਜੀ ਪਿਆਰ ਅੰਦਰਲੇ ਨੂੰ ਰੰਗ ਦਿੰਦਾ ਹੈ ਤਾਂ ਜੀਵਨ ਪਥ ਦੇ ਇਕੱਲੇ ਮੁਸਾਫਰ ਲਈ ਕੇਵਲ ਨਾਮ ਜਪਣਾ ਹੀ ਕਿਹਾ ਹੈ ਅਤੇ ਸਾਰੇ ਹੀ ਇਕੱਲੇ ਹਨ। ਗੁਰੂ ਨਾਨਕ ਦਾ ਸ਼ਬਦ ਹੀ ਤੁਰ ਦਾ ਸਾਥੀ ਹੈ। ਜਿੰਨਾ ਅਸੀਂ ਇਸ ਵਿੱਚ ਭਿੱਜਦੇ ਹਾਂ ਉਨਾ ਹੀ ਅਸੀਂ ਅਮੀਰ ਹੁੰਦੇ ਜਾਂਦੇ ਹਾਂ। ਜਿੰਨਾ ਅਸੀਂ ਇਸ ਵਿੱਚ ਭਿੱਜਦੇ ਹਾਂ ਉਨੇ ਹੀ ਅਸੀਂ ਅਮੀਰ ਹੁੰਦੇ ਜਾਂਦੇ ਹਾਂ ਅਤੇ ਇਹ ਦੁਹਰਾਓ ਜੀਵਨ ਦੀਆਂ ਨਵੀਆਂ ਖੁਸ਼ੀਆਂ ਪ੍ਰਦਾਨ ਕਰਦਾ ਹੈ ਅਤੇ ਇਸ ਤਰ੍ਹਾਂ ਜੇ ਅਸੀਂ ਉਸਦੇ ਪਿਆਰ ਦੀ ਚਿਣਗ ਨਾਲ ਸੁਰਜੀਤ ਉਠੀਏ ਤਾਂ ਸਾਡਾ ਦੁਹਰਾਓ ਪਿਆਰ ਵਿਗੁੱਤੀ ਕਰਨੀ ਅਤੇ ਵਿਚਾਰਾਂ ਵਰਗਾ ਹੈ। ਦੁਹਰਾਓ ਸਾਡੇ ਅਹਿਸਾਸਾਂ ਨੂੰ ਨਵੇਂ ਕੱਪੜੇ ਦਿੰਦਾ ਹੈ ਅਤੇ ਉਸਦੀ ਸਿਫਤ ਸਲਾਹ ਅਜਿਹੇ ਰਾਹ 'ਤੇ ਟੁਰਨ ਵਾਲੀ ਗੱਲ ਹੈ ਜੋ ਉਸ ਤੱਕ ਪਹੁੰਚਾਉਂਦਾ ਹੈ। ਉਸਦੇ ਗ੍ਰੰਥ ਦਾ ਲਗਾਤਾਰ ਪਾਠ ਕਰਨ ਵਾਲੇ ਮਨੁੱਖਤਾ ਦੇ ਮੁਕਤੀਦਾਤਿਆਂ ਦੀ ਇੱਕ ਨਿਵੇਕਲੀ ਸ਼੍ਰੇਣੀ ਵਿੱਚੋਂ ਹਨ। ਬਾਕੀ ਸਾਰੇ ਬੌਧਿਕ ਉੱਚਤਾ ਅਤੇ ਚਤਰਾਈ ਦੇ ਬਾਵਜੂਦ ਪੀੜਤਾਂ ਦੀ ਆਮ ਸ਼੍ਰੇਣੀ ਵਿੱਚੋਂ ਹਨ। ਗੁਰੂ ਦੀ ਮਿਹਰ ਨਾਲ ਮੈਨੂੰ ਆਖਰ 48 ਸਾਲ ਦੀ ਉਮਰ ਵਿੱਚ ਇਸੇ ਜੀਵਨ ਵਿੱਚ ਇਹ ਪਤਾ ਲੱਗ ਗਿਆ ਕਿ ਸਿੱਖ ਲਈ ਉਸਨੂੰ ਪਿਆਰ ਕਰਨਾ ਨਵੀਂ ਰੂਹਾਨੀ ਜ਼ਿੰਦਗੀ ਦਾ ਪਹਿਲਾ ਦਿਨ ਹੈ ਅਤੇ ਉਸਦੇ ਸ਼ਬਦ ਅਤੇ ਨਾਮ ਦਾ ਜਾਪ ਇੱਕ ਸਾਹ ਇੱਕ ਕਦਮ ਵੀ ਗਵਾਏ ਬਿਨਾਂ ਰੂਹਾਨੀ ਜੀਵਨ ਦੇ ਚਿੱਕੜ ਅਤੇ ਧੂੜ ਵਿੱਚ ਕਮਲ ਵਾਂਗ ਅਸੀਮ ਅਤੇ ਉੱਪਰਲੀ ਧੁੱਪ ਵਿੱਚ ਉਤਾਂਹ ਵਧਣ ਵਿੱਚ ਹੈ। ਉਤਾਂਹ ਉੱਪਰ ਜਿਵੇਂ ਨਵਜਨਮਿਆ ਬੱਚਾ ਮਾਂ ਦੀ ਬੋਲੀ ਨੂੰ ਸਿੱਖਦਾ ਹੈ ਉਸ ਤਰ੍ਹਾਂ ਸਿੱਖ ਨੂੰ ਇਸ ਰੂਹ ਅਤੇ ਗੁਰੂ ਦੀ ਹੱਲਾਸ਼ੇਰੀ ਨੂੰ ਸਿੱਖਣਾ ਪੈਂਦਾ ਹੈ ਅਤੇ ਇਸ ਨਿਰਉਦਮੀ ਉਦਮ ਵਿੱਚ ਹੀ ਗੁਰੂ ਨਾਲ ਰਾਗਾਤਮਿਕ ਸੰਜੋਗ ਵਿੱਚ ਰਹਿਣ ਦਾ ਰਹੱਸ ਹੈ। ਜਦੋਂ ਮੈਂ ਬੱਚਾ ਸਾਂ ਮੈਂ ਉਸਦਾ ਨਾਮ ਗਲਤ ਉਦੜ ਖੁਦੜ ਅਤੇ ਤਤਲਾਉਂਦਾ ਲੈਂਦਾ ਸਾਂ। ਹੁਣ ਜਦੋਂ ਮੈਂ ਬਾਲਕ ਹੋ ਗਿਆ ਹਾਂ ਮੈਂ ਉਸਦਾ ਨਾਮ ਨਿਰੰਤਰ ਜਪਣਾ ਚਾਹੁੰਦਾ ਹਾਂ। ਰੂਹਾਨੀਅਤ ਦਾ ਬੁੱਧੀਜੀਵੀ ਵਿਦਿਆਰਥੀ ਇਸ ਨੂੰ ਬੇਸ਼ੱਕ ਫਜ਼ੂਲ ਸਮਝੇ, ਮੈਂ ਜਿਵੇਂ ਕਿਵੇਂ ਉਸ ਤੋਂ ਦੂਰ ਨੱਠ ਕੇ ਆਪਣੀ ਅਗਿਆਨਤਾ ਵਿੱਚ ਮੂੰਹ ਲੁਕਾ ਕੇ ਆਪਣੇ ਮਹਿਬੂਬ ਦਾ ਨਾਮ ਜਪੀ ਜਾਣਾ ਚਾਹੁੰਦਾ। ਮੈਂ ਧਰਮ ਸ਼ਾਸਤਰੀਆਂ ਅਤੇ ਪੂਰਬੀ ਦੇਸ਼ਾਂ ਦੇ ਉਹਨਾਂ ਵਿਚਿੱਤਰ ਲੋਕਾਂ ਤੋਂ ਦੂਰ ਨੱਸ ਜਾਣਾ ਚਾਹੁੰਦਾ ਹਾਂ ਜੋ ਕੰਦਰਾਂ ਵਿੱਚ ਜਾ ਬੈਠੇ ਹਨ ਅਤੇ ਬਿਨਾਂ ਨਿਸ਼ਾਨੇ ਭਗਤੀ ਕਰਦੇ ਹਨ, ਜਿਸ ਨਾਲ ਨਾ ਹੀ ਉਹਨਾਂ ਦੇ ਅੰਗ ਅਤੇ ਸਰੀਰ ਦਰਿਆ ਦੇ ਪਾਣੀ ਵਾਂਗ ਤਰਲ ਉੱਠਦੇ ਹਨ, ਜੋ ਪਿਆਰ ਭਰੀ ਦਇਆ ਅਤੇ ਉਸਦੇ ਸ਼ਬਦਾਂ ਨਾਲ ਜਿਉਂਦੀ ਅੱਥਰੂਆਂ ਭਰੀ ਹਮਦਰਦੀ ਨਾਲ ਵਗਦੇ ਹੋਣ ਅਤੇ ਨਾ ਹੀ ਉਹਨਾਂ ਦੇ ਪਿਆਰ ਦਾ ਮੇਲ ਵੇਖਿਆ ਹੈ। ਵਿਧੀ ਇੱਕ ਹੀ ਹੈ, ਉਸਦਾ ਨਾਮ ਜਪਣ, ਸਿਮਰਨ ਜਾਂ ਦਰਦ ਭਰੀ ਯਾਦ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਹਰ ਬਿਨ ਜੀਓ ਜਲ ਬਲ ਜਾਓ। ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਹੈ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਅਤੇ ਫਿਰ ਵੀ ਇਹ ਕਹਿੰਦੇ ਹਨ, ਬਿਨਾਂ ਅਹਿਸਾਸ ਦੇ ਮਨੁੱਖ ਕਿਵੇਂ ਪੂਰਨ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਹਨ, ਤੂੰ ਹੀ ਤੂੰ ਹੀ। ਜਿਵੇਂ ਕੋਈ ਨਵ ਵਿਆਹੁਤਾ ਆਪਣੇ ਜਵਾਨ ਪਤੀ ਦੀ ਪਿਆਰ ਵਿਗੁੱਤੀ ਸਹਿਜ ਇੱਛਾ ਕਰਦੀ ਹੈ, ਸਿਮਰਨ ਵਾਲਾ ਮਨੁੱਖ ਉਸਦੀ ਉਡੀਕ ਵਿੱਚ ਜਿਉਂਦਾ ਹੈ ਅਤੇ ਲਰਜ ਦੀ ਪਿਆਰ ਵਿਗੁੱਤੀ ਉਡੀਕ। ਪਰ ਕੀ ਉਹ ਨਿਸ਼ਚੇਸ਼ਟਤਾ ਹੈ? ਵਿਆਹੁਤਾ ਇਸਤਰੀ ਇਤਨੀ ਉਤਾਵਲੀ ਨਹੀਂ, ਕਿਉਂਕਿ ਉਸਨੇ ਵਿਆਹੁਤਾ ਜੀਵਨ ਦੀ ਸਹਿਜ ਪੂਰਨਤਾ ਨੂੰ ਪਾ ਲਿਆ ਹੈ। ਉਸਦੇ ਪਤੀ ਪਿਆਰ ਦਾ ਕਾਰਜ ਨਿਰੰਤਰ ਹੈ, ਉਸ ਵਿੱਚ ਕੋਈ ਨਾਟਕੀਅਤਾ ਨਹੀਂ, ਉਸਦੀ ਯਾਦ ਵਿੱਚ ਖਲਬਲੀ ਪਾਉਣ ਵਾਲਾ ਕੋਈ ਢੋਂਗ ਨਹੀਂ। ਇਸ ਤਰ੍ਹਾਂ ਗੁਰੂ ਨਾਨਕ ਨੇ ਕਿਹਾ ਹੈ ਕਿ ਸਿਮਰਨ ਵਾਲੇ ਦਾ ਸਹਿਜ ਸੰਗੀਤਕ ਜੀਵਨ ਹੁੰਦਾ ਹੈ। ਪਤੀ ਨਾਲ ਵਿਆਹ ਕਰਵਾ ਲੈਣ ਦੇ ਬਾਵਜੂਦ ਵੀ ਵਿਆਹੁਤਾ ਇਸਤਰੀ ਨਿਸ਼ਚੇ ਨਾਲ ਦਿਲੋਂ ਉਸਦੀ ਯਾਦ ਸਿਮਰਨ ਰਾਹੀਂ ਉਸ ਨਾਲ ਜੁੜੀ ਰਹਿੰਦੀ ਹੈ। ਵੱਖ ਵੱਖ ਸਰੀਰ ਉਸਨੂੰ ਵੱਖ ਵੱਖ ਕਰਦੇ ਹਨ, ਜਿਵੇਂ ਹਲਾ ਵੱਖ ਕਰਦਾ ਹੈ। ਇਸ ਤਰ੍ਹਾਂ ਉਸਦੇ ਬਿਲਕੁਲ ਨਿਕਟ ਰਹਿੰਦੇ ਹੋਏ ਵੀ ਉਹ ਕੇਵਲ ਉਸਨੂੰ ਯਾਦ ਕਰਦੀ ਹੈ, ਜਿਸ ਨੂੰ ਅਸੀਂ ਇੱਕ ਦੂਜੇ ਨਾਲ ਪਿਆਰ ਕਹਿੰਦੇ ਹਾਂ। ਉਹ ਭਾਵਮਈ ਤੀਬਰ ਲੰਮੇ ਹੀ ਹੁੰਦੇ ਹਨ, ਅਰਥਾਤ ਸਿਮਰਨ ਕਾਰਜ। ਸੰਸਾਰ ਉਹ ਅਜਾਇਬ ਘਰ ਹੈ ਜਿੱਥੇ ਮੈਂ ਮਨੁੱਖ ਰੂਪ ਵਿੱਚ ਆਪਣੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਵੇਖੀ ਹੈ। ਮੇਰੀ ਬਾਦਸ਼ਾਹ ਬਣਨ ਦੀ ਇੱਛਾ ਕਿੰਨੀ ਮੂਰਖਤਾ ਹੈ, ਜਦੋਂ ਕਿ ਮੇਰੇ ਆਪੇ ਵਰਗਾ, ਮੇਰੇ ਵਰਗੇ ਸਰੀਰ ਵਾਲਾ ਇੱਕ ਮਨੁੱਖ ਅੱਗੇ ਹੀ ਬਾਦਸ਼ਾਹ ਹੈ। ਅਤੇ ਜਦੋਂ ਮੈਂ ਇਹ ਵੇਖਦਾ ਹਾਂ ਕਿ ਕੇਵਲ ਰਾਜ ਭਾਗ ਮਨੁੱਖ ਦੀ ਹਸਤੀ ਵਿੱਚ ਮਾਮੂਲੀ ਵੀ ਵਾਅਦਾ ਨਹੀਂ ਕਰਦੇ, ਮੈਂ ਨਾ ਸਾਰਿਆਂ ਦਾ ਤਿਆਗ ਲੋਚਦਾ ਹਾਂ ਅਤੇ ਇੱਕ ਗਰੀਬ ਹੋਣ ਤੋਂ ਭਾਵ ਮੈਨੂੰ ਕੇਵਲ ਆਪਣੀ ਨਜ਼ਰ ਦਾ ਰੁੱਖ ਮੋੜ ਕੇ ਆਪਣੇ ਵਰਗੇ ਹਜ਼ਾਰਾਂ ਨੂੰ ਵੇਖਣ ਦੀ ਲੋੜ ਹੈ ਜੋ ਉਸ ਪੂਰਤੀ ਵੱਲ ਜਾ ਰਹੇ ਹਨ। ਗਰੀਬੀ ਦੀ ਦਰਿਦਰਤਾ ਅਤੇ ਨਿਖਿੱਧ ਹਾਲਤ ਮਨੁੱਖ ਵਿੱਚ ਕੋਈ ਵਾਧਾ ਘਾਟਾ ਨਹੀਂ ਕਰਦੇ। ਜੇ ਮੈਂ ਆਪ ਇਹਨਾਂ ਟੀਚਿਆਂ ਅਤੇ ਇੱਛਾਵਾਂ ਦੀਆਂ ਸਫਲਤਾਵਾਂ ਅਤੇ ਨਾਕਾਮੀਆਂ ਦੇ ਅਣਗਿਣਤ ਰੰਗਾਂ ਨੂੰ ਵੇਖਾਂ ਤਾਂ ਇੱਛਾਵਾਂ ਅਤੇ ਸਫਲਤਾ ਲਈ ਕੀਤੇ ਯਤਨਾਂ ਦੁਆਰਾ ਨੰਗੀ ਕਰਕੇ ਰੱਖੀ ਰੂਹ ਦੀ ਤਬਾਹੀ ਵੇਖ ਸਹਿਮ ਹੀ ਜਾਵਾਂਗਾ। ਮੇਰੀ ਕੋਈ ਇੱਛਾ ਨਹੀਂ, ਮੈਂ ਜਿੱਥੇ ਹਾਂ ਠੀਕ ਹਾਂ। ਮੈਂ ਕੇਵਲ ਆਪਣੇ ਆਪ ਨੂੰ ਮੰਦਰ ਦੇ ਦੀਵੇ ਵਾਂਗ ਸਾੜ ਦਿਆਂਗਾ। ਕਿਵੇਂ ਗੁਲਾਬ ਆਪਣੀ ਮਾਂਹ ਟਹਿਣੀ 'ਤੇ ਖਿੜਦਾ ਹੈ, ਮੈਂ ਕੇਵਲ ਜੀਵਨ ਦੀ ਚਮਕ ਵਿੱਚ ਜਲ ਉੱਠਦਾ ਹਾਂ। ਸਿਮਰਨ ਇਸ ਤਰ੍ਹਾਂ ਇੱਕ ਰੂਹਾਨੀ ਸੁਭਾਅ ਹੈ, ਜਿਵੇਂ ਕੁੱਤੇ ਵਿੱਚ ਮਨੁੱਖ ਨੂੰ ਪਿਆਰ ਕਰਨ ਦਾ ਵੱਧਦਾ ਸੁਭਾਅ ਹੈ। ਇਸੇ ਤਰ੍ਹਾਂ ਸਿਮਰਨ ਵਾਲੇ ਮਨੁੱਖ ਵਿੱਚ ਆਪਣੇ ਦੇਵਤਾ ਵੱਲ ਵਧਣ ਦੀ ਸੁਭਾਵਿਕ ਰੁਚੀ ਹੈ। ਉੱਚਿਆਂ ਵੱਲੋਂ ਪਿਆਰ ਦੀ ਛੋਹ, ਪਿਆਰ ਦੇ ਬੁਲਾਰੇ ਦਾ, ਪਿਆਰ ਦੀਆਂ ਕੋਮਲ ਅਤੇ ਤਰਸ ਭਰੀਆਂ ਨਜ਼ਰਾਂ ਦਾ ਹੁੰਗਾਰਾ ਭਰਨ ਦੀ ਰੁਚੀ ਨੂੰ ਕਾਇਮ ਰੱਖਣਾ ਤਾਂ ਲਾੜੀ ਦੀ ਲਾੜੇ ਨੂੰ ਮਿਲਣ ਲਈ ਕੀਤੀ ਜਾ ਰਹੀ ਤਿਆਰੀ ਵਾਂਗ ਹੈ। ਉਸਦੇ ਰਾਹ 'ਤੇ ਲੱਗੀਆਂ ਅੱਖੀਆਂ ਉਸਦੇ ਨਾਮ ਦਾ ਜਾਪ ਕਰਦੀਆਂ ਹਨ ਅਤੇ ਮੇਰਾ ਸਰੀਰ ਵੀ ਉਸਦੇ ਨਾਮ ਨੂੰ ਪੁਕਾਰ ਪੁਕਾਰ ਖੁਸ਼ ਹੁੰਦਾ ਹੈ, ਜੋ ਆ ਰਿਹਾ ਹੈ ਆ ਰਿਹਾ ਹੈ। ਉਸਦਾ ਨਾਮ ਜਪਣ ਦੇ ਉੱਚ ਆਚਰਣ ਦੁਆਰਾ ਪ੍ਰਹਿਲਾਦ ਦੀ ਪੁਸ਼ਟੀ ਰੂਹ ਵਿਚਲੀ ਸਦਾ ਬਹਾਰ ਵੱਲ ਇਸ਼ਾਰਾ ਕਰਦੀ ਹੈ, ਜੋ ਸਿਮਰਨ ਵਾਲੇ ਮਨੁੱਖ ਦੀ ਆਤਮਾ ਵਿੱਚ ਵਾਸ ਕਰਦੀ ਹੈ ਅਤੇ ਉਸਦਾ ਸਾਰਾ ਆਪਾ ਖੁਸ਼ੀ ਵਿੱਚ ਤਰ ਬਤਰ ਹੋ ਜਾਂਦਾ ਹੈ, ਜਿਸ ਦੇ ਪਿਆਰ ਦਾ ਗਮ ਅਸੀਮ ਹੈ। गुरु गोविंद सिंह ने क्या है, नाम रब्बी दात है जिसने गणका नू इस पैसागर तो पार उतार दिता है। उसका नाम जपी जाना ही उसके जीवन का आधार है। इस तरह सिमरन वाला मनुख गुरु का सिख रूह की बुलंदी का दावा नहीं करता। जेड़ी आपे तो विगास के यारड़े की असीम सुंदरता नाल जा रलदी है। फुल्लां पंछियां नाल इक्को जेही सांझी नहीं कीती जा सकती। वो निर्णा नहीं करता एक दुखी वेसवा नूं भी उसका नाम जपण अते सुख प्राप्त करन दा किसे साध वर्गा ही जन्म सिद्ध अधिकार है। यह संभव है उन्हां दी दैवी रूह शरीरक जीवन नालों पूरी तरह निखड़ के उसनू अजय खम दे देवे कि वो अणकियासे ढंग नाल जीवन दिया नीच कर्मां वाली स्थिति विचों उपर उठ निकले। जे असी आलोचनात्मक ढंग नाल चीज़ां नू वेखिए तां कि असी सारे किसे आम वेसवा अते किसे दुखिए वांग मजबूर नहीं। ये गिरजियां विच नहीं अते ना मंदरां विच है, सगों मनुख दे अपने दिल मंदर दी गल है, जिथे वह पाकीजगी अते गलाजत बुरियाई ते भलियाई दे चंगे नू उतार के रूह दी पवित्र नगनता दे मंडल विच जा रलदा है ते अपने निजी खुदा अर्थात अपने गुरु दे रूह बरू होंदा है। दिल दे मंदर विच कमल खिड़िया पिया है। सिमरन वाले मनुख दियां अखां जीव दियां शहद दियां मक्खियां वांग घूमदियां हन। लखां फुल उन्हां नू बुलावण पर वो उत्थों बाहर नहीं निकलदियां, वो उड़ नहीं सकदियां। वो त्रिपत हन, मदमस्त हन अते कमल दी रोशनी नू पी रहियां हन, मर मर के भी जिंदा हन। इस तरह सिमरन है, अंदर रहना, अखियां खुलियां होंदियां भी बाहर नू ना वेखना। की तुसां चकोर दियां अखियां वेखियां हन? एक अनोखी रूहानी तीबरता है। ये प्यार सारे गमां दा रूप बदल के जीवन चड़ंगा विच बदल देंदा है। दुखां दा एहसास अते दुखां दी अग नू ठंडिया करना नाम दी तसल्ली रब्बी खजाना हन। सिमरन वाला मनुख बड़ा परोपकारी है क्योंकि सिमरन नाल उसने जीवन तत्थ नू संजोया है जेड़ा पीड़तां ते दुखियां नू सुख दे। गुरु अर्जन देव ने सुखमनी विच कहा है, दया केवल नाम दा रूप धार सकदी है क्योंकि नाम ही मनुखी दुखां नू घटाउण दी शक्ति देंदा है। समुंदर दे कंडे खड़े हो के मैं वेख्या कि उठदियां लहरां किवें खुशी नाल लबरेज हन अते किवें अरुक वेग विच टकरा के टुटदियां जांदियां हन। मन विच उठ रहियां अते मेरे आपे विच घुल रहियां लहरां नू जे मैं झग दे फुल्लां नाल लिजा के उसदे चरणां ते रख दियां अते समुंदर वांग फुट पावां, मैं सिमरन वाला हाँ। इस लई सिमरन विच जो गल विशेष महत्ता रखदी है वह है मन दी विशालता जो इक्को दशा विच वग रही है। मैं अपने आपे दे समुंदर नू शांत करन जां उस विच हलचल पैदा करन वल नहीं दौड़दा, सगों ध्यान रखदा हाँ कि मैं समुंदर वांग उस दे चरणा ते खुशी दी झग दे लछियां वांग घुल के टुट जावां ते अपना आपा त्याग दें। वो दे विच रहिंदे होए होरना गल्लां नू चितवदे रहिंदे हन। जो अपनी जीभां नाल उसका नाम नहीं जपदे वो फुरनिया विच गवाचे रहिंदे हन। अते चोण इन्हां विचों ही हुंदी है कि सोचिया ना जावे जां कई गल्लां बारे सोचिया ही सोचदियां ही किया जावे। गुरु पास मन दा प्रतीक है सफेद बाज। सफेद बाज नू खुलियां छड़ दिता जांदा है जदों उसने शिकार दे पिछे जाना हुंदा है, पर जदों उस शिकार दे पिछे नहीं जाना हुंदा वो उस दे अंगूठे ते आ टिकदा है। इस तरह मन नूं कार दे इंजन वांग पूरे जोर नाल अगां चलना चाहिदा है। बहुत सारे विचारां दे कपड़े ला देने चाहिदे हन अते अणकजी रूह नूं असीम दी धुप चाननी अते नीलतण विच डुबो देना चाहिदा है। बेलोड़ी अते अण उपजाऊ चिंता दी रेत दे ਕੂੜੇ ਕਰਕਟ ਨੂੰ ਮਨ ਦੇ ਪਹੀਏ ਦੇ ਦੰਦਿਆਂ ਵਿੱਚ ਪਾਉਣ ਦੀ ਅਤੇ ਜੀਵਨ ਸੰਬੰਧੀ ਦੁਖੀ ਹੋਣ ਦੀ ਕੀ ਲੋੜ ਹੈ? ਚੁੱਕੇ ਜਾਣ ਵਾਲੇ ਬੋਝ ਤੋਂ ਮਨ ਅਤੇ ਰੂਹ ਨੂੰ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਉਹੀ ਸਿਮਰਨ ਹੋ ਸਕਦਾ ਹੈ। ਅਹਿਸਾਸਾਂ ਦੀ ਨਿਰੰਤਰ ਥਰਕਣ ਹੀ ਮਨੁੱਖ ਨੂੰ ਸੰਪੂਰਨ ਅਰਥਾਤ ਪਵਿੱਤਰ ਬਣਾ ਦਿੰਦੀ ਹੈ। ਲੋਕ ਖੂਬਸੂਰਤ ਚੀਜ਼ਾਂ ਬਾਰੇ ਸੁਣਨਾ ਚਾਹੁੰਦੇ ਹਨ, ਪਰ ਉਹ ਜੀਵਨ ਦੀਆਂ ਅਜਿਹੀਆਂ ਲੱਭੀਆਂ ਜਾ ਸਕਣ ਵਾਲੀਆਂ ਹਾਲਤਾਂ ਦੀ ਪ੍ਰਾਪਤੀ ਲਈ ਵਿਧੀ ਦੇ ਸਾਧਾਰਨ ਕਾਰਜ ਵਿੱਚ ਵੀ ਰੁਚੀ ਨਹੀਂ ਰੱਖਦੇ। ਹਾਂਜੀ, ਲੋਕ ਖੂਬਸੂਰਤ ਚੀਜ਼ਾਂ ਬਾਰੇ ਸੁਣਨਾ ਚਾਹੁੰਦੇ ਹਨ, ਪਰ ਉਹ ਜੀਵਨ ਦੀਆਂ ਅਜਿਹੀਆਂ ਲੱਭੀਆਂ ਜਾ ਸਕਣ ਵਾਲੀਆਂ ਹਾਲਤਾਂ ਦੀ ਪ੍ਰਾਪਤੀ ਲਈ ਵਿਧੀ ਦੇ ਸਾਧਾਰਨ ਕਾਰਜ ਵਿੱਚ ਵੀ ਰੁਚੀ ਨਹੀਂ ਰੱਖਦੇ, ਪਰ ਇਸਦੇ ਹੁੰਦੇ ਹੋਏ ਵੀ ਉੱਚੀਆਂ ਬੌਧਿਕ ਉਡਾਰੀਆਂ ਦੇ ਬਾਵਜੂਦ ਜੀਵਨ ਦੇ ਡੂੰਘੇ ਮਸਲਿਆਂ ਸੰਬੰਧੀ ਅਤਿਅੰਤ ਤੀਬਰ ਅਤੇ ਸੂਖਮ ਦਿਮਾਗਾਂ ਨੂੰ ਬਾਂਦਰਾਂ ਵਾਂਗ ਖੇਡਣਾ ਪੈਂਦਾ ਹੈ। ਜਿਨ੍ਹਾਂ ਸਾਹਵੇਂ ਬੌਧਿਕ ਖੋਜਾਂ ਉਹਨਾਂ ਜੁੱਤੀਆਂ ਵਰਗੀਆਂ ਹਨ ਜਿਨ੍ਹਾਂ ਨੂੰ ਮੰਦਰ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ। ਕੇਵਲ ਆਪਣਿਆਂ ਅਤੇ ਜਿਨ੍ਹਾਂ ਦਾ ਕੁਝ ਸਤਿਕਾਰ ਹੈ ਦੇ ਮੁੱਖ ਦੀ ਜਾਣ ਪਛਾਣ ਨੂੰ ਦੁਹਰਾਈ ਜਾਣ ਦੀ ਖੁਸ਼ੀ ਮੁੜ ਮੁੜ ਸਾਧਾਰਨ ਤੌਰ 'ਤੇ ਚਿਤਵੀ ਜਾਣ ਨਾਲ ਮਿਲਦੀ ਹੈ ਕਿ ਸਾਨੂੰ ਇਹ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਇਸ ਖੁਸ਼ੀ ਨਾਲ ਸਾਨੂੰ ਕਿੰਨਾ ਜੀਵਨ ਮਿਲਦਾ ਹੈ। ਅਸਾਂ ਪਹਾੜਾਂ ਅਤੇ ਝੀਲਾਂ ਦੇ ਦ੍ਰਿਸ਼ਾਂ ਅਤੇ ਮਨੁੱਖੀ ਚਿਹਰਿਆਂ ਨੂੰ ਕਿੰਨੀ ਵਾਰ ਵੇਖਿਆ ਹੈ ਅਤੇ ਕੀ ਅਸੀਂ ਉਹਨਾਂ ਨੂੰ ਵਾਰ ਵਾਰ ਵੇਖਣਾ ਨਹੀਂ ਲੋਚਦੇ? ਮੁੜ ਮੁੜ ਜਪਣ ਨਾਲ ਅਚਾਨਕ ਕਿਸੇ ਨੂੰ ਤਨ ਤਨ ਕਹਿ ਉੱਠਦੇ ਹਾਂ, ਜਿਸ ਕਾਰਨ ਇਸ ਚਮਕ ਦੇ ਮੁਖੜੇ ਜਾਂ ਦੈਵੀ ਮੁਖੜੇ ਦੇ ਨੂਰਾਨੀ ਪੱਖ ਦੇ ਨਵੇਂ ਜਾਦੂ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ਸਿਮਰਨ ਦੁਆਰਾ ਜੀਵਨ ਸੁਤੰਤਰਤਾ ਦੀ ਖੁਸ਼ੀ ਭਰੇ ਰੂਪ ਵਿੱਚ ਢਲ ਜਾਂਦਾ ਹੈ ਅਤੇ ਇਸ ਦੇ ਵੀ ਕਈ ਦਰਜੇ ਹਨ। ਦਰਖਤ ਗਲ ਲੱਗੀ ਵੇਲ ਹੈ, ਆਪਣੇ ਪਤੀ ਦੀਆਂ ਬਾਹਾਂ ਵਿੱਚ ਪਤਨੀ ਅਤੇ ਆਪਣੀ ਮਾਂ ਦੀ ਉਂਗਲੀ ਫੜੀ ਬੱਚਾ, ਇਹ ਸਭ ਸਿਮਰਨ ਦੀਆਂ ਦਿਸ਼ਾਵਾਂ ਹਨ ਅਤੇ ਇਸੇ ਤਰ੍ਹਾਂ ਦੀਆਂ ਨਾਇਕਾਂ ਦੀਆਂ ਯਾਦਗਾਰਾਂ ਅਤੇ ਰੱਬ ਦੇ ਮੰਦਰ ਅਤੇ ਮਨੁੱਖ ਦੇ ਮਹਾਨ ਅਤੇ ਸ਼ਾਨਦਾਰ ਕਾਰਨਾਮਿਆਂ ਦੇ ਗਾਵੇ ਗੀਤ ਹਨ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ, ਕੋਈ ਵੀ ਆਪਣਾ ਨਹੀਂ, ਸਾਨੂੰ ਉਸ ਮਾਲਕ ਨਾਲ ਅਭੇਦ ਹੋਣਾ ਚਾਹੀਦਾ ਹੈ। ਰੂਹ ਦਾ ਬਿਨਾਂ ਕਿਸੇ ਸ਼ਰਤ ਦੇ ਅੰਤਰਮੁਖੀ ਅਤੇ ਸਦੀਵੀ ਅੰਦਰੂਨੀ ਸਾਥ ਹੈ। ਉਹ ਮਨੁੱਖ ਆਤਮਾ ਤੋਂ ਬਾਹਰ ਦੀ ਹਰ ਸ਼ੈ ਜੋ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਨਾਸ਼ਵਾਨ ਹੈ ਅਤੇ ਮੈਂ ਤੈਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸਿਮਰਨ ਦੇ ਬਿਨਾਂ ਤੂੰ ਆਪੇ 'ਤੇ ਕਾਬੂ ਨਹੀਂ ਪਾ ਸਕਦਾ। ਹਾਂਜੀ, ਮੈਂ ਤੈਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸਿਮਰਨ ਦੇ ਬਿਨਾਂ ਤੂੰ ਆਪੇ 'ਤੇ ਵੀ ਕਾਬੂ ਨਹੀਂ ਪਾ ਸਕਦਾ। ਇਸ ਲਈ ਉੱਠ ਅਤੇ ਜੀਵਨ ਦੇ ਫਲ ਇਕੱਠੇ ਕਰ ਲੈ। ਉਸਦਾ ਨਾਮ ਜਪਣ ਦੀਆਂ ਔਖੀਆਂ ਗੱਲਾਂ ਅਤੇ ਮਰਨ ਪਿੱਛੋਂ ਤੈਨੂੰ ਪਤਾ ਲੱਗੇਗਾ ਕਿ ਤੂੰ ਨਾਮ ਦੇ ਫਲ ਦੇ ਰੂਪ ਵਿੱਚ ਕਿੱਡੀ ਮਹਾਨ ਦੌਲਤ ਇਕੱਠੀ ਕੀਤੀ ਹੈ ਅਤੇ ਜਿਨ੍ਹਾਂ ਨੇ ਹੋਰ ਚੀਜ਼ਾਂ ਇਕੱਠੀਆਂ ਕੀਤੀਆਂ ਹਨ ਉਹ ਵੇਖਣਗੇ ਕਿ ਉਹਨਾਂ ਦੇ ਹੱਥ ਖਾਲੀ ਹਨ ਅਤੇ ਕਾਲਖ ਨਾਲ ਲਿਬੜੇ ਹੋਏ ਹਨ। ਤੇਰੀ ਰੂਹ ਦੀ ਪੱਧਰ ਸੰਸਾਰ ਵਿੱਚ ਤੇਰੀ ਹੈਸੀਅਤ ਦੱਸੇਗੀ, ਨਾ ਕਿ ਤੇਰੀਆਂ ਮਹਿਲ ਮਾੜੀਆਂ, ਉਹ ਭਾਵੇਂ ਕਿੰਨੀਆਂ ਸੁੰਦਰ ਹੋਣ। ਮੈਂ ਇਸ ਨੂੰ ਵੇਖਿਆ ਹੈ, ਮੈਂ ਇਸ ਨਾਮ ਜਪਣ ਦੇ ਔਖੇ ਕੰਮ ਤੋਂ ਨਸ ਉੱਠਿਆ ਸਾਂ, ਪਰ ਇਸ ਤੋਂ ਬਿਨਾਂ, ਉਸ ਦੇ ਇਸ ਪਿਆਰ ਦੇ ਚਿੰਨਾਤਮਕ ਕਾਰਜ ਤੋਂ ਬਿਨਾਂ ਮੈਨੂੰ ਉਸ ਮਾਲਕ ਦੇ ਪਾਸੇ ਵਾਲੇ ਬਾਗ ਦਾ ਕੋਈ ਰਾਹ ਨਾ ਮਿਲਿਆ। ਇਸ ਤਰ੍ਹਾਂ ਮੈਨੂੰ ਪਹਾੜ ਤੋਂ ਹੇਠਾਂ ਪਟਕਾ ਮਾਰੇ, ਆਪਣੀਆਂ ਸ਼ੇਖੀਆਂ ਦੀ ਬਲਦੀ ਅੱਗ ਵਿੱਚ ਅਤੇ ਆਪਣੇ ਪਿਆਰ ਤੋਂ ਇਹ ਕਸ਼ਟ ਸਹਿ ਕੇ ਮੈਨੂੰ ਇਹ ਗਿਆਨ ਹੋ ਗਿਆ ਕਿ ਉਸਦਾ ਨਾਮ ਅਤੇ ਉਸਦਾ ਜਾਪ ਜੜ੍ਹਾਂ ਹਨ ਅਤੇ ਬਾਕੀ ਸਭ ਕੁਝ ਟਹਿਣੀਆਂ, ਪੱਤੇ ਅਤੇ ਫੁੱਲ ਅਤੇ ਡੋਡੀਆਂ ਹਨ। ਬਿਨਾਂ ਜਾਨਦਾਰ ਜੜ੍ਹਾਂ ਦੇ ਮੇਰੀ ਤੰਦ ਟੁੱਟ ਚੁੱਕੀ ਹੈ ਅਤੇ ਮੈਂ ਫੁੱਲਦਾਨ ਵਿੱਚ ਸਜਾਇਆ ਹੋਇਆ ਹਾਂ, ਪਰ ਮੇਰੀ ਹਰ ਚਮਕ ਮਿਟ ਰਹੀ ਹੈ। ਸਿਮਰਨ ਤੋਂ ਭਾਵ ਜੀਵਨ ਰੂਪੀ ਜੜ੍ਹ ਨਾਲ ਪਿਉਣ ਲਾ ਦੇਣਾ ਹੈ ਅਤੇ ਫਿਰ ਨਿਰੁਦਮ ਹੋਣ ਦੀ ਲੋੜ ਹੈ। ਹਾਂਜੀ, ਸਿਮਰਨ ਤੋਂ ਭਾਵ ਜੀਵਨ ਰੂਪੀ ਜੜ੍ਹ ਨਾਲ ਪਿਉਣ ਲਾ ਦੇਣਾ ਹੈ ਅਤੇ ਫਿਰ ਨਿਰਉਦਮ ਹੋਣ ਦੀ ਲੋੜ ਹੈ। ਇਹ ਆਪਣੇ ਆਪ ਵੱਧਦਾ ਫੁੱਲਦਾ ਹੈ, ਇਹ ਸਾਡੇ ਯਤਨਾਂ ਬਿਨਾਂ ਹੀ ਖਿੜ ਖਿੜ ਪੈਂਦਾ ਹੈ। ਇਸ ਲਈ ਇਸੇ ਇੱਕ ਗੱਲ ਦੀ ਲੋੜ ਹੈ, ਬਾਕੀ ਸਭ ਕੁਝ ਆਪਣੇ ਆਪ ਆ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।